ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਰਾਜਨ ਮਹਾਰਾਜਾ ਉਰਝਾਇਓ ਮਾਨਣ ਮਹਿਆ ਬਹਿਮਾਨੀ ਲੋਭਣ ਮਹ ਲੋਭੀ ਲੋਭਾਇਓ ਤਿਉਹਾਰ ਰੰਗ ਰਚੇ ਗਿਆਨੀ ਰਾਜਨ ਮਹਾਰਾਜਾ ਉਰਝਾਇਓ ਮਾਨਣ ਮਹਿਆ ਬਹਿਮਾਨੀ ਲੋਭਣ ਮਹ ਲੋਭੀ ਲੋਭਾਇਓ ਤਿਉਹਾਰ ਰੰਗ ਰਚੇ ਗਿਆਨੀ ਹਰ ਜਨ ਕਾ ਇਹ ਸੁਹਾਵਾ ਪੇਖ ਨਿਗਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵਾ ਰਹਾਉ ਅਮਲਨ ਸਿਉਂ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹ ਵਿਦਅੰਸੀ ਰਚਿਆ ਨੈਣ ਦੇਖ ਸੁਖ ਪਾਵਾਹੇ ਜੈਸੇ ਰਸਨਾ ਸਾਧ ਲੁਭਾਨੀ ਤਿਉਂ ਹਰ ਜਨ ਹਰ ਗੁਣ ਗਾਵਾਹੇ ਜੈਸੀ ਭੂਖਾ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਸਵਾਰੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਆਪਣੇ ਧਰਮ ਦੇ ਮੁੱਖ ਕੇਂਦਰੀ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਆਪਣਾ ਜਨਮ ਸਫਲਾ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ। ਔਰ ਸਾਰੇ ਸੰਸਾਰ ਦਾ ਸਿੱਖ ਜਿੱਥੇ ਜਿੱਥੇ ਵੀ ਅਸੀਂ ਨਾਨਕ ਨਾਮ ਲੇਵਾ ਬੈਠੇ ਹਾਂ, ਸਾਡੀ ਸਾਰਿਆਂ ਦੀ ਜਿਹੜੀ ਸਭ ਤੋਂ ਵੱਡੀ ਸ਼ੁਭਕਾਮਨਾ ਹੁੰਦੀ ਹੈ ਕਿ ਇਸ ਅਸਥਾਨ ਦੀ ਯਾਤਰਾ ਪ੍ਰਾਪਤ ਹੋ ਜਾਏ, ਇੱਥੋਂ ਦੇ ਦਰਸ਼ਨ ਦੀਦਾਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਪ੍ਰਾਪਤ ਹੋ ਜਾਣ। ਸੋ ਸਤਿਗੁਰੂ ਨੇ ਰਹਿਮਤ ਕੀਤੀ ਹੈ, ਅੱਜ ਅਸੀਂ ਇਸ ਅਸਥਾਨ 'ਤੇ ਮਨੁੱਖਾਂ ਜੀਵਨ ਦੀਆਂ ਘੜੀਆਂ ਸਫਲੀਆਂ ਕਰ ਰਹੇ ਹਾਂ। ਇਸ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਹੁਣ ਸਮਾਂ ਹੈ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਦਾ, ਜਿਸ ਦਾ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਤਰੁੱਠੇ ਨੇ ਇਸ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਜੋ ਅੱਜ ਆਵਾਜ਼ ਆਈ ਹੈ, ਉਹ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 613 ਅੰਗ 'ਤੇ ਦਰਜ ਹੈ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਅੱਜ ਇਸ ਸ਼ਬਦ ਦੀ ਵਿਚਾਰ ਕਰਨ ਵਾਸਤੇ ਆਪਾਂ ਸਤਿਗੁਰੂ ਜੀ ਦੇ ਦਰ 'ਤੇ ਹਾਜ਼ਰ ਹੋਏ ਹਾਂ। ਸਤਿਗੁਰੂ ਜੀ ਆਪਣੇ ਬਿਰਦ ਦੇ ਅਨੁਸਾਰ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਨਿਤ ਨਵਾਂ ਦਾਤਾ ਹੈ, ਹਮੇਸ਼ਾ ਦਾਤਾ ਦੇਣ ਵਾਲਾ ਹੈ। ਸਤਿਗੁਰੂ ਦਾ ਜਿਹੜਾ ਬਿਰਧ ਸੁਭਾਅ ਹੈ, ਉਹ ਸਾਡੇ ਮਨੁੱਖਾਂ ਵਰਗਾ ਨਹੀਂ ਹੈ, ਕਿਉਂਕਿ ਅਸੀਂ ਇੱਕ ਦੋ ਅਤੇ ਤਿੰਨ, ਇਸੇ ਦੇ ਵਿੱਚ ਅਸੀਂ ਸਾਰਾ ਕੁਝ ਜਿਹੜਾ ਹੈ ਉਸ ਨੂੰ ਸਮੇਟਿਆ ਹੋਇਆ ਹੈ। ਵੱਡੇ ਤੋਂ ਵੱਡੇ ਲੈਣ ਦੇਣ ਕਰਨ ਵਾਲੇ ਲੋਕ ਵੀ ਜਿਹੜੇ ਨੇ ਉਹ ਵੀ ਇਸ ਨੂੰ ਇਹਨਾਂ ਹੀ ਸ਼ਬਦਾਂ ਤੱਕ ਸੀਮਤ ਕਰ ਦਿੰਦੇ ਨੇ। ਇਸ ਨੂੰ ਅਸੀਂ ਅੰਗਰੇਜ਼ੀ ਦੇ ਸ਼ਬਦਾਂ ਵਿੱਚ 1, 2, 3 ਕਹੀਏ, ਇਸ ਨੂੰ ਅਸੀਂ ਪਹਿਲਾ, ਦੂਜਾ, ਤੀਜਾ ਕਹੀਏ, ਸਤਿਗੁਰੂ ਦਾ ਸੁਭਾਅ ਐਸਾ ਨਹੀਂ। ਜਦੋਂ ਤੋਂ ਪਰਮੇਸ਼ਰ ਨੇ ਸਾਨੂੰ ਜਨਮ ਦਿੱਤਾ ਹੈ ਉਦੋਂ ਤੋਂ ਅਸੀਂ ਉਹਦੀਆਂ ਬਖਸ਼ਿਸ਼ਾਂ ਨੂੰ ਪੁੰਚਦੇ, ਉਹਦੇ ਬਖਸ਼ੇ ਪਦਾਰਥਾਂ ਨੂੰ, ਸੁੱਖਾਂ ਨੂੰ ਮਾਣਦੇ, ਅਸੀਂ ਅਨੇਕਾਂ ਦਹਾਕੇ ਗੁਜ਼ਾਰ ਦਿੰਦੇ ਹਾਂ। ਇੱਕ ਬੜੀ ਸੋਹਣੀ ਧਾਰਨਾ ਬਜ਼ੁਰਗਾਂ ਤੋਂ ਸੁਣੀ ਦੀ ਹੈ ਕਿ ਉਹ ਕਈ ਵਾਰੀ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਜਿਹੜਾ ਸਤਿਗੁਰੂ ਹੈ ਉਹ ਇਤਨੀ ਉਮਰ ਤੱਕ ਆਪਣੇ ਸਿੱਖ ਨੂੰ ਉਡੀਕਦਾ ਹੈ। ਸ਼ਾਇਦ ਉਹਦੇ ਪਿੱਛੇ ਇੱਕ ਪ੍ਰਚਾਰ ਕਰਨ ਦੀ ਜਾਂ ਕਿਸੇ ਨੂੰ ਆਪਣੇ ਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪ੍ਰੇਰਿਤ ਹੋਣ ਦੀ ਇੱਕ ਸੁੱਚੀ ਜਿਹੀ ਭਾਵਨਾ ਹੈ ਕਿ ਮਤ ਸੋਚੀ ਮੈਂ ਹੁਣ 50 ਸਾਲਾਂ ਤੋਂ ਟੱਪ ਗਿਆ, ਹੁਣ ਮੈਂ ਕੀ ਕਰ ਸਕਦਾ ਹਾਂ। ਤਕਰੀਬਨ 35-40-45 ਸਾਲ ਤੋਂ ਬਾਅਦ ਮਨੁੱਖ ਇਹਨਾਂ ਗੱਲਾਂ ਨਾਲ ਸਹਿਮਤ ਹੋ ਜਾਂਦਾ, ਹੁਣ ਕੁਝ ਨਹੀਂ ਹੋ ਸਕਦਾ, ਹੁਣ ਤਾਂ ਜਿਵੇਂ ਹੋ ਗਿਆ ਸਭ ਇਸੇ ਤਰ੍ਹਾਂ ਹੀ ਬਾਕੀ ਨਿਭੇਗੀ। ਸਤਿਗੁਰੂ ਜੀ ਇਹ ਜਾਣਦਿਆਂ ਹੋਇਆਂ ਵੀ ਕਿ ਸਭ ਕੁਝ ਪਰਮਾਤਮਾ ਤੋਂ ਲੈ ਕੇ ਅਸੀਂ ਭੁੱਲ ਜਾਂਦੇ ਹਾਂ, ਸਤਿਗੁਰੂ ਜੀ ਉਹਦੇ ਪ੍ਰਤੀ ਕਦੇ ਵੀ ਸਾਡੇ ਨਾਲ ਗੁੱਸੇ ਨਹੀਂ ਹੁੰਦੇ। ਇੱਕ ਸਾਡਾ ਮਨਮੁੱਖਾਂ ਦਾ ਕਹਿ ਲਈਏ, ਅਗਿਆਨੀਆਂ ਦਾ ਕਹਿ ਲਈਏ, ਇੱਕ ਪ੍ਰਚਾਰ ਜ਼ਰੂਰ ਹੈ ਕਿ ਰੱਬ ਸਾਡੇ 'ਤੇ ਕਰੋਪ ਹੋ ਗਿਆ, ਰੱਬ ਸਾਡੇ 'ਤੇ ਗੁੱਸੇ ਹੋ ਗਿਆ। ਨਾ ਹੀ ਰੱਬ ਗੁੱਸੇ ਹੁੰਦਾ, ਨਾ ਹੀ ਰੱਬ ਦਾ ਸਰਗੁਣ ਸਰੂਪ ਕਦੇ ਸਤਿਗੁਰੂ ਗੁੱਸੇ ਹੁੰਦਾ। ਦਾਸ ਤਾਂ ਹਮੇਸ਼ਾ ਬੇਨਤੀ ਕਰਦੇ ਨੇ ਜੇ ਗੁੱਸੇ ਹੋਣਾ ਹੁੰਦਾ ਤਾਂ ਜਿਸ ਦਿਨ ਤੱਤੀ ਤਵੀ 'ਤੇ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਸੀ ਹੋ ਜਾਂਦੇ। ਸੱਚ ਇਹ ਹੈ ਉਸ ਦਿਨ ਜਦੋਂ ਸ਼ਾਮ ਨੂੰ ਉਹ ਪਾਪੀ ਦੀਵਾਨ ਚੰਦੂ ਜਿਹੜਾ ਹੈ ਉਹ ਆਪਣੇ ਘਰ ਆਉਂਦਾ ਅਤੇ ਰੋਜ਼ ਦੀ ਤਰ੍ਹਾਂ ਉਹਦੀ ਜਿਹੜੀ ਘਰਵਾਲੀ ਹੈ ਉਹ ਅੱਗੋਂ ਬੜੀ ਛੇਤੀ ਕਰਦਿਆਂ ਆਉਂਦੀ ਹੈ ਕਿ ਦੀਵਾਨ ਸਾਹਿਬ ਅੰਦਰ ਆਏ ਨੇ, ਉਹਨਾਂ ਨੇ ਆਪਣੀ ਪਗੜੀ ਉਤਾਰਨੀ ਹੈ, ਮੈਂ ਉਸ ਨੂੰ ਪਕੜਨਾ। ਜਿਵੇਂ ਅੱਜ ਵੀ ਅਸੀਂ ਵੇਖਦੇ ਆਦਮੀ ਅੰਦਰ ਆਉਂਦਾ ਆਪਣੇ ਜਿਹੜੇ ਉਹ ਬਾਹਰ ਕੰਮ ਵਾਲੇ ਕੱਪੜੇ ਹੁੰਦੇ ਨੇ ਉਤਾਰਦਾ, ਜਿਹੜੀਆਂ ਸੁਆਣੀਆਂ ਸੁਗੜ ਸੁਭਾਅ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਆਪਣੇ ਪਤੀ ਦੇ ਸੇਵਾ ਦੇ ਵਿੱਚ ਅਸੀਂ ਕਿਵੇਂ ਰਹਿਣਾ, ਗੱਲ ਕੁਝ ਵੀ ਨਹੀਂ ਹੁੰਦੀ। ਜੇ ਉਹਨਾਂ ਦੇ ਉਤਾਰੇ ਕੱਪੜੇ ਪਕੜ ਕੇ ਰੱਖੀ ਜਾਣ, ਇਹਨੇ ਵਿੱਚ ਪਤੀ ਨੂੰ ਇਉਂ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਮੇਰਾ ਸਤਿਕਾਰ ਹੈ, ਇਹਦੇ ਵਿੱਚ ਮੇਰਾ ਸਨਮਾਨ ਹੈ। ਪਰ ਅੱਜ ਕੀ ਹੋਇਆ, ਜਦੋਂ ਚੰਦੂ ਨੇ ਆਪਣੀ ਪਗੜੀ ਉਤਾਰੀ ਹੈ, ਘਰਵਾਲੀ ਦੇ ਪਕੜਨ ਤੋਂ ਪਹਿਲਾਂ ਉਸਨੇ ਉਸ ਪਗੜੀ ਨੂੰ ਜ਼ਮੀਨ ਦੇ ਉੱਪਰ ਧਰਤੀ ਦੇ ਉੱਪਰ ਪਟਕਾ ਦਿੱਤਾ, ਸੁੱਟ ਦਿੱਤਾ, ਬੜੇ ਜ਼ੋਰ ਦੀ ਮਾਰਿਆ। ਘਰਵਾਲੀ ਨੇ ਪੁੱਛਿਆ, ਦੀਵਾਨ ਸਾਹਿਬ ਅੱਜ ਕੀ ਹੋਇਆ, ਸਭ ਖੈਰ ਤਾਂ ਹੈ ਨਾ? ਕਹਿੰਦਾ ਕੀ ਨਹੀਂ ਹੋਇਆ? ਕਹਿੰਦੀ ਜੀ ਕੀ ਹੋਇਆ? ਕਹਿਣ ਲੱਗਾ, ਸਵੇਰ ਤੋਂ ਲੈ ਕੇ ਅਸੀਂ ਤਵੀ ਨੂੰ ਤਪਾਉਂਦਿਆਂ ਤਪ ਗਏ ਹਾਂ, ਪਰ ਜਿਹੜਾ ਗੁਰੂ ਅਰਜਨ ਹੈ ਉਹ ਤਤੀ ਤਵੀ 'ਤੇ ਬੈਠ ਕੇ ਵੀ ਨਹੀਂ ਤਪਿਆ। ਆ ਜਿਹੜੀ ਠੰਡੇ ਮਿੱਠੇ ਜਲ ਦੀ ਅਸੀਂ ਛਬੀਲ ਲਾਉਂਦੇ ਹਾਂ, ਇਹ ਇੱਕ ਸੁਨੇਹਾ ਹੈ ਸੰਸਾਰ ਦੇ ਲੋਕਾਂ ਨੂੰ ਦੇਣ ਵਾਸਤੇ ਕਿ ਸੰਸਾਰ ਦੇ ਲੋਕੋ, ਇਹ ਉਹ ਦਿਨ ਹੈ ਜਦੋਂ ਸਾਡੇ ਸਤਿਗੁਰੂ ਨੇ ਤਤੀ ਤਵੀ 'ਤੇ ਬੈਠ ਕੇ ਵੀ ਮਿਠਾਸ ਵੰਡੀ ਹੈ ਔਰ ਸੀਤਲਤਾ ਨੂੰ ਵੰਡਿਆ ਹੈ। ਸਤਿਗੁਰੂ ਉਸ ਦਿਨ ਵੀ ਨਹੀਂ ਤਪੇ, ਉਸ ਦਿਨ ਵੀ ਕਰੋਪ ਨਹੀਂ ਹੋਏ, ਜੇ ਹੁੰਦੇ ਤਾਂ ਜ਼ਰੂਰ ਕਹਿੰਦੇ ਚੰਦੂ ਤੇਰਾ ਸਤਿਆਨਾਸ ਹੋਏਗਾ, ਤੇਰੇ ਬੱਚਿਆਂ ਨੂੰ ਕੀੜੇ ਪੈਣਗੇ। ਕੋਈ ਕਿਸੇ ਨੇ ਕਦੇ ਕੋਈ ਸ਼ਬਦ ਸੁਣਿਆ? ਅਗਰ ਇਸ ਅਵਸਥਾ ਦੇ ਵਿੱਚ ਕੁਝ ਨਹੀਂ ਹੋਇਆ ਤਾਂ ਫਿਰ ਜਿਹੜੇ ਅਸੀਂ ਕੁਝ ਗੱਲਾਂ ਬਣਾ ਬਣਾ ਕੇ ਜੋੜ ਜੋੜ ਕੇ ਕਹਿੰਦੇ ਹਾਂ, ਸਾਨੂੰ ਜ਼ਰੂਰ ਆਪਣੇ ਇਤਿਹਾਸ ਤੋਂ ਅਗਵਾਨੀ ਲੈਣੀ ਚਾਹੀਦੀ ਹੈ। ਨਾ ਪਰਮਾਤਮਾ ਕਦੇ ਕਿਸੇ 'ਤੇ ਕਰੋਪ ਹੁੰਦਾ, ਨਾ ਗੁਰੂ ਕਦੇ ਕਿਸੇ 'ਤੇ ਕਰੋਪ ਹੁੰਦਾ। ਹਾਂ, ਇਹ ਜ਼ਰੂਰ ਹੈ ਕਿ ਪਰਮਾਤਮਾ ਦੀ ਬੱਧੀ ਮਰਿਆਦਾ ਦੇ ਅਨੁਸਾਰ ਇੱਕ ਗੱਲ ਥੋੜ੍ਹੇ ਜਿਹੇ ਦਿਨ ਹੋਏ, ਇੱਕ ਸੱਜਣ ਨੇ ਬੜੀ ਸੋਹਣੀ ਕਹੀ, ਕਹਿਣ ਲੱਗੇ ਗਿਆਨੀ ਜੀ ਜਿਹੜਾ ਪਰਮਾਤਮਾ ਹੈ ਨਾ, ਉਹਨੇ ਤਾਂ ਮਰਿਆਦਾ ਬੰਨ੍ਹ ਦਿੱਤੀ ਹੈ, ਜਿਹਦਾ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਜੀ ਨੇ ਸਾਨੂੰ ਨਿਰਣਾ ਵੀ ਸਮਝਾ ਦਿੱਤਾ ਹੈ ਕਿ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਇਹ ਜੋ ਕੁਝ ਵੀ ਮਨੁੱਖ ਹੋਣਾ ਹੈ ਇਹ ਤੇਰੇ ਕਰਮਾਂ ਦੇ ਅਨੁਸਾਰ ਹੋਣਾ ਹੈ। ਕਹਿੰਦੇ ਜੇ ਬਖਸ਼ਿਸ਼ ਲੈਣੀ ਹੈ ਨਾ, ਤਾਂ ਬਖਸ਼ਿਸ਼ ਦੇ ਲੈਣ ਵਾਸਤੇ ਸਾਨੂੰ ਗੁਰੂ ਦੀ ਨਿਕਟਤਾ ਚਾਹੀਦੀ ਹੈ, ਸਾਨੂੰ ਗੁਰੂ ਦੀ ਪ੍ਰਾਪਤੀ ਚਾਹੀਦੀ ਹੈ। ਸਾਨੂੰ ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮਾਤਮਾ ਦੇ ਘਰੋਂ ਕੋਈ ਰਿਆਇਤ ਪ੍ਰਾਪਤ ਨਹੀਂ ਹੋ ਸਕਦੀ। ਗੱਲ ਮੰਨਣ ਵਿੱਚ ਆਈ ਕਿ ਜਿਹੜਾ ਜੱਜ ਹੈ ਕਿ ਉਹ ਵੀ ਰਹਿਮ ਕਰ ਸਕਦਾ? ਵੇਖ ਲਓ ਕਿੱਡੀ ਵੱਡੀ ਸਾਡੇ ਮੁਲਕ ਦੀ ਜੁਡੀਸ਼ਰੀ ਹੈ। ਨਹੀਂ, ਰਹਿਮ ਦੀ ਅਪੀਲ ਕੋਰਟ ਵਿੱਚ ਨਹੀਂ ਕੀਤੀ ਜਾਂਦੀ, ਰਾਸ਼ਟਰਪਤੀ ਕੋਲ ਕੀਤੀ ਜਾਂਦੀ ਹੈ। ਜੱਜ ਜਿਹੜਾ ਹੈ ਨਾ, ਜੱਜ ਨੇ ਤਾਂ ਜਿਹੜਾ ਕੇਸ ਉਹਦੇ ਅੱਗੇ ਰੱਖਿਆ ਜਾਂਦਾ ਹੈ ਉਹਨੂੰ ਪੜ੍ਹ ਕੇ ਉਹਦੇ ਅਨੁਸਾਰ ਫੈਸਲਾ ਕਰਨਾ ਹੁੰਦਾ। ਕਈ ਵਾਰੀ ਛੋਟੀ ਅਦਾਲਤ ਦਾ ਜੱਜ ਤਰਫਦਾਰੀ ਕਰ ਦੇਵੇ, ਇਸੇ ਕਰਕੇ ਵੱਡੀ ਕੋਰਟ ਬਣਾਈ ਗਈ ਹੈ। ਤੁਸੀਂ ਉਹਦੇ ਉਸ ਜੱਜ ਦੇ ਕੋਲ ਅਪੀਲ ਕਰ ਸਕਦੇ ਹੋ ਔਰ ਉਹ ਫੈਸਲੇ ਬਿਲਕੁਲ ਬਦਲ ਜਾਂਦੇ ਨੇ। ਉਸ ਦੇ ਉੱਪਰ ਹੋਰ ਕੋਰਟ ਬਣੀ ਹੋਈ ਹੈ, ਉਹਦੇ ਉੱਪਰ ਕਈ ਬੈਂਚ ਬਣੇ ਹੋਏ ਨੇ। ਅਖੀਰ ਜੋ ਫੈਸਲਾ ਹੋਣਾ ਹੈ, ਉਹ ਜਿਹੜੀ ਕੇਸ ਦੀ ਮਿਸਟਰੀ ਹੁੰਦੀ ਹੈ ਨਾ, ਉਹਦੇ ਅਨੁਸਾਰ ਹੋਣਾ। ਸਾਡੇ ਜੀਵਨ ਦੇ ਕਰਮਾਂ ਦੇ ਅਨੁਸਾਰ ਇਹ ਸਾਰਾ ਕੁਝ, ਸਾਡਾ ਲੇਖਾ ਜੋਖਾ ਹਿਸਾਬ ਕਿਤਾਬ, ਇਹ ਸਾਡੇ ਨਾਲ ਹੋਣਾ ਅਤੇ ਵਰਤਣਾ ਹੈ। ਪਰ ਇਹਦੇ ਵਿੱਚ ਜੇ ਅਸੀਂ ਕੁਝ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਦੀ ਲੋੜ ਹੈ। ਵਕੀਲ ਕਿਉਂ ਖੜ੍ਹਾ ਕਰਦੇ ਹਾਂ, ਵੱਡਾ ਵਕੀਲ ਕਿਉਂ ਖੜ੍ਹਾ ਕਰਦੇ ਹਾਂ? ਬਹੁਤੀ ਫੀਸ ਦੇ ਕੇ ਅਸੀਂ ਵਕੀਲ ਦੂਰੋਂ ਕਿਉਂ ਮੰਗਵਾ ਲੈਂਦੇ ਹਾਂ? ਤਾਂ ਕਿ ਉਹ ਜੱਜ ਨੂੰ ਮਜਬੂਰ ਕਰ ਸਕੇ ਕਿ ਭਾਵੇਂ ਕੇਸ ਕਤਲ ਦਾ ਹੈ, ਤੈਨੂੰ ਬਾ ਇੱਜ਼ਤ ਇਸ ਨੂੰ ਬਰੀ ਕਰਨਾ ਪਵੇਗਾ। अगर ये गल्लां धर्म की दुनिया में सानू समझ आ जाए साडा सिखी का रस्ता शुरू हो सकता है। क्योंकि मैनू इंज लगता है असी गुरु तो दूर जा रहे हैं, सानू गुरु तो दूर किया जा रहा है। एक वेला सी जिहड़े साडे दुश्मन सी वो कहिंदे सी गुड़ नू गुड़ नहीं कहना भेली कहना है। गुड़ कहन नाल कहिंदे सिख नू गुरु चेते आएगा याद आएगा, तो जो गुरु याद आएगा तो ये फिर मरदा मरदा जिंदा हो जाएगा, ये फिर उठ खलोवेगा, फिर ये एक नवी रूह फूकी जाएगी, ये फिर एक जड़ा है ये सवा सवा लख का मुकाबला कर सकेगा। इसनू चेत अचेत अज सानू समझण की लोड़ है। गुरु अर्जन देव पिता महाराज अज साडा मार्गदर्शन करते ने, यह जानद्या होया भी इस आदमी नू ते दहाके बीत गए मेरे दर ते आउंदिया, मत्था टेकदिया परिक्रमा करदिया प्रसाद चढ़ाउंदिया इत्थे आके नक रगड़दिया इत्थे आके सुखा मंगदिया इत्थे आके अपनिया अरजोईयां करदे आ। सतगुरु पिता महाराज का उपदेश है कि हर जन कौ यही सुहावै। जिहड़ा रब का भगत है ना उन्हूं की पाउंदा है, उन्हूं की चंगा लगता है, उन्हूं केड़ी गल सिखाउंदी है। सतगुरु जी समझाउंदे ने पेख निकट, एक ते रब नू नेड़े वेखना ये उहदे कर्म ने। सतगुरु तो रोज बाणी भी समझाउंदे ने जेहे कर्म कमाए तिहा होए सी, जिहो जे कर्म करोगे उहो जिहा तुहाडा नां पै जाएगा। अज एक मनुख ड्राइवरी करदा है ते दुनिया उन्हूं मक्खण सिंह तो नहीं कहती, ड्राइवर साहब कहती है। एक आदमी टिकटा कटदा है, लोग उन्हूं अमरीक सिंह नहीं कहते, लोग उन्हूं कंडक्टर साहब कहते हैं। एक आदमी दवाई देंदा है, दुनिया उन्हूं डॉक्टर साहब कहती है, उन्हूं अजमेर सिंह नहीं कहती। असी चंगे कर्म करांगे लोग सानू चंगा कहणगे, माड़े कम करांगे लोग सानू माड़ा कहणगे। पाप कमाने पापी जानी है, असी पाप करांगे लोग सानू पापी कहणगे, असी शराब पीवांगे लोग सानू शराबी कहणगे, असी अमृत छकांगे लोग सानू अमृतधारी कहणगे, असी रोज गुरुद्वारे जावांगे लोग सानू नेमी प्रेमी कहणगे। सतगुरु पिता महाराज समझाउंदे ने जिहड़ा रब दा भगत है, क्योंकि रब दे लई जिहड़ी पहली गल सतगुरु गुरु नानक साहब महाराज ने समझाई है वो एक ओंकार है। इन्हें रब नहीं जिन्हें रब दुनिया मन के बैठी है, रब एक ही है। पर ये जरूर चेता रखना वो जेड़ा एक रब है वो सारिया थावां ते है। हुण ये गल किने समझाई है, ये गल सानू गुरु नानक ने समझाई है। हुण असी ये मनन लई तैयार हाँ कि गुरु नानक सब थावां ते है, तो जिस रब की सोझी दित्ती गुरु नानक ने उसनू मनन वास्ते असी तैयार ही नहीं है। सतगुरु गुरु नानक दे पिता महाराज अपनी पूजा कराउण नहीं आए सन। हुण इत्थे जदों असी इदां भावक हो के चलदे हां उस वेले असी अपने सतगुरु दे उस मिशन तो आप भी टुटण दा कारण बनदे हां, दूसरियां नूं भी तोड़न दा कारण बनदे हां। दस हमेशा बेनती करता जो गुरु नानक साहब आए ने ਉਦੋਂ ਧਰਮਾਂ ਦਾ ਘਾਟਾ ਨਹੀਂ ਸੀ, ਧਰਮ ਅਸਥਾਨਾਂ ਦਾ, ਧਰਮ ਗ੍ਰੰਥਾਂ ਦਾ, ਧਰਮ ਗੁਰੂਆਂ ਦਾ ਉਸ ਵੇਲੇ ਦੇ ਜਿਹੜੇ ਧਰਮਾਂ ਦੇ ਮੁਖੀ ਲੋਕ ਸਨ ਉਹਨਾਂ ਦਾ ਘਾਟਾ ਨਹੀਂ ਸੀ, ਕੋਈ ਧਰਮ ਕਰਮ ਘੱਟ ਨਹੀਂ ਸਨ, ਕੋਈ ਧਾਰਮਿਕ ਚਿੰਨ੍ਹ ਘੱਟ ਨਹੀਂ ਸਨ, ਪਰ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਤਿਗੁਰੂ ਨੇ ਇੱਕ ਨਿਰਮਲ ਪੰਥ ਦਾ ਆਗਾਜ਼ ਕੀਤਾ। ਹੁਣ ਸਿੱਖ ਦੀ ਜਿਹੜੀ ਸਭ ਤੋਂ ਵੱਡੀ ਵਡਿਆਈ ਖੂਬਸੂਰਤੀ ਉਹ ਇਹ ਹੈ ਕਿ ਉਹ ਕਦੇ ਵੀ ਪਰਮਾਤਮਾ ਨੂੰ ਆਪਣੇ ਤੋਂ ਦੂਰ ਨਹੀਂ ਮੰਨਦਾ, ਇਸੇ ਕਰਕੇ ਉਹ ਗਲਤੀ ਨਹੀਂ ਕਰਦਾ। ਉਹ ਤਾਂ ਰੋਜ਼ ਕਹਿੰਦਾ ਕਿ ਦੁਕਾਲੰਗ ਪ੍ਰਣਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬੇਪੂਤੇ। ਉਹ ਪਰਮਾਤਮਾ ਹਮੇਸ਼ਾ ਮੇਰੇ ਨਾਲ ਹੈ, ਉਹ ਪਰਮਾਤਮਾ ਹਮੇਸ਼ਾ ਮੇਰੇ ਕੋਲ ਹੈ, ਉਹ ਸਦ ਸੁਣਦਾ, ਸਦ ਵੇਖਦਾ। ਨਿਕਟ ਖੜੋਏਲਾ ਸਾਜਨੜਾ, ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਜਿਹੜਾ ਮੇਰਾ ਸੱਜਣ ਹੈ ਉਹ ਤਾਂ ਮੇਰੇ ਕੋਲ ਹੈ। ਉਹ ਤਾਂ ਜੈ ਜੈ ਪੇਖੋ ਤੈ ਹਜੂਰ, ਦੂਰ ਕਤੋਂ ਨਾ ਜਾਈ। ਹੁਣ ਸਤਿਗੁਰੂ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਈ ਮੇਰੇ ਵਰਗਿਆਂ ਨੇ ਇਹਦੇ ਵਿੱਚੋਂ ਹੁੱਜਤ ਕੱਢ ਲਈ, ਕਹਿੰਦੇ ਜੀ ਆਹ ਵੇਖੋ ਮਹਾਰਾਜ ਨੇ ਤਾਂ ਬੜਾ ਸਪਸ਼ਟ ਲਿਖ ਦਿੱਤਾ, ਇਹਦੇ ਵਿੱਚ ਕੰਘਿਆਂ ਦੀ ਗੱਲ, ਕੜਿਆਂ ਦੀ ਗੱਲ, ਕਿਰਪਾਨਾਂ ਦੀ ਗੱਲ, ਕਸ਼ਹਿਰਿਆਂ ਦੀ ਗੱਲ, ਇਹ ਜਿਹੜੇ ਗਿਆਨੀਆਂ ਨੇ ਸ਼ੁਰੂ ਕੀਤਾ ਜੀ ਅੰਮ੍ਰਿਤ ਛਕੋ ਜੀ, ਇਹਦੀ ਤਾਂ ਇਹਦੇ 'ਚ ਗੱਲ ਹੀ ਕੋਈ ਨਹੀਂ ਗੀ। ਜਿਹੜਾ ਉਹ ਸਿਧਾਂਤ ਸਾਨੂੰ ਦ੍ਰਿੜ ਕਰਾਇਆ ਹੈ ਨਾ, ਉਹ ਇਹ ਸੀ ਕਿ ਭਗਤ ਪ੍ਰਹਿਲਾਦ ਜਿਹੜਾ ਉਹ ਕਹਿੰਦਾ ਜਲੇ ਹਰੀ ਥਲੇ ਹਰੀ, ਉਹਦਾ ਪਿਤਾ ਕਹਿੰਦਾ ਨਹੀਂ ਜਲੇ ਹਰਨਾਕਸ਼ ਥਲੇ ਹਰਨਾਕਸ਼। ਭਗਤ ਕੀ ਕਹਿੰਦਾ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਉਹ ਕਹਿੰਦਾ ਮੇਰੀ ਪੱਟੀਆ ਲਿਖ ਦਿਓ ਸ਼੍ਰੀ ਗੋਪਾਲ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਹਰ ਜਨ ਕੋ ਇਹੀ ਸੁਹਾਵ ਹੈ, ਰੱਬ ਦੇ ਭਗਤ ਨੂੰ ਚੰਗਾ ਹੀ ਇਹ ਲੱਗਦਾ ਕਿ ਪੇਖ ਨਿਕਟ, ਪਰਮਾਤਮਾ ਨੂੰ ਨੇੜੇ ਵੇਖਣਾ। ਜੇ ਅਸੀਂ ਪਰਮਾਤਮਾ ਨੂੰ ਨੇੜੇ ਨਾ ਵੇਖੀਏ ਤਾਂ ਸਾਡੀ ਅਰਦਾਸ ਤਾਂ ਬੇਮਾਇਨ ਹੈ। ਮੈਨੂੰ ਇਹ ਗੱਲ ਇੱਦਾਂ ਸਮਝ ਆਈ ਹੈ, ਇੱਕ ਬੱਚਾ ਗਲੀ ਵਿੱਚ ਡਿੱਗਦਾ ਹੈ ਅਤੇ ਜੇ ਬੱਚਾ ਰੋਣ ਲੱਗੇ ਨਾ ਤਾਂ ਜਿਹੜੇ ਅਸੀਂ ਬੇਗਾਨੇ ਹੁੰਦੇ ਅਸੀਂ ਪਤਾ ਕੀ ਕਹਿੰਦੇ ਹਾਂ, ਉੱਠ ਜਾ ਕਾਕਾ ਤੈਨੂੰ ਕਿਸੇ ਨਹੀਂ ਵੇਖਿਆ, ਬੱਚਾ ਚੁੱਪ ਕਰ ਜਾਂਦਾ ਹੈ। ਪਰ ਘਰ ਜਾ ਕੇ ਮਾਂ ਦੇ ਗਲ ਲਾ ਕੇ ਭੁੱਬਾਂ ਮਾਰ ਮਾਰ ਕੇ ਵੱਡੇ ਵੱਡੇ ਹੌਕੇ ਲੈ ਕੇ ਉਹ ਰੋਂਦਾ ਹੈ ਅਤੇ ਮਾਂ ਪੁੱਛਦੀ ਹੈ ਮੇਰੇ ਪੁੱਤ ਨੂੰ ਕੀ ਹੋਇਆ, ਕਿਉਂਕਿ ਉਹ ਹੈਰਾਨ ਹੁੰਦੀ ਵੀ ਚੰਗਾ ਭਲਾ ਤੁਰਿਆ ਆਉਂਦਾ ਸੀ, ਫਿਰ ਪਤਾ ਲੱਗਦਾ ਵੀ ਗਲੀ 'ਚ ਡਿੱਗਿਆ ਸੀ। ਉਸ ਬੱਚੇ ਨੂੰ ਵੀ ਪਤਾ ਵੀ ਮੈਂ ਰੋਵਾਂ ਤਾਂ ਉਹਦੇ ਕੋਲ ਜਿੱਥੇ ਕੋਈ ਮੈਨੂੰ ਚੁੱਪ ਕਰਾਉਣ ਵਾਲਾ ਹੋਵੇ, ਕੋਈ ਮੇਰਾ ਦੁੱਖ ਸੁਣਨ ਵਾਲਾ ਹੋਵੇ। ਸਾਡੀ ਅਰਦਾਸ ਜਿਹੜੀ ਹੈ ਨਾ, ਉਹਦਾ ਆਧਾਰ ਹੀ ਇਹ ਹੈ। ਇਹ ਜਿਹੜਾ ਸ਼ਬਦ ਅਰਦਾਸ ਤੋਂ ਪਹਿਲਾਂ ਸਾਨੂੰ ਪੜ੍ਹਾਇਆ ਜਾਂਦਾ ਹੈ, ਕੁਰਬਾਨ ਜਾਈਏ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਾਨੂੰ ਵਿਧੀ ਬੰਨ ਕੇ ਦਿੱਤੀ ਹੈ ਕਿ ਆਪਣੀ ਗੱਲ ਕਰਨ ਤੋਂ ਪਹਿਲਾਂ ਤੂੰ ਕੀ ਕਹਿਣਾ ਹੈ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ हम बारक तेरे तुमरी कृपा में सुख कनेरे, कोई न जाने तुमरा अंत ऊंचे ते ऊंचा भगवंत, सगल समगरी तुमरे सूत्रधारी, तुम ते होए सुआग्याकारी, मैं मानदा तेनू। ये सब तेरे धागे विच परोई हुई दुनिया है, इस ये जो कुछ भी वापरदा वो तेरे हुक्मां दे अनुसार है। रब दे भगत नूं ये गल सिखाउंदी है, रब दे भगत नूं ये गल पाउंदी है, रब दे सेवक नूं ये गल चंगी लगदी है कि पेख निकट रब नूं नेड़े करके वेखना, कर सेवा सतगुर फिर अपने सच्चे सतगुरु की सेवा करनी, जिदे तो अज असी बहुत दूर तुरे जा रहे हैं। अज सेवा हो रही है, सेवा दे नाते बहुत कुछ वेखण विच मिलदा है, पर सतगुरु जी ने जिन्ना सानू इस गल दे प्रति पाबंद किया सी असी उतने ही खुले चले गए। बिना गुरु तो पुछे तो सेवा नहीं करनी। सा सेवा कीती सफल है जित सतगुर का मन मन्ने। जे गुरु का मन मनदा है, सेवा करनी किदे लई है? अपने गुरु की खुशी वास्ते, अपने गुरु की प्रसन्नता वास्ते, अपने गुरु की बख्शिश वास्ते। कि आप जी नूं पता है कि एक नौकर जदों नौकरी करता है ना, तो उहदे मन में एक गल जरूर रहिंदी है कि मेरे काम तो मेरा मालक जेड़ा है वो खुश होवे। कदे मेरे सिर ते हाथ रखे, कदे मेरी पिठ ते थप थपावे, मैनू थापड़ा दवे, फिर जे कदे वो खुश हो के थोड़ा जा इनाम दे देवे ते आदमी सारी उम्र दसदा है मैनू नौकरी विच ये तमगा मिलिया सी, ये इनाम मिलिया सी, भावें वो सर्टिफिकेट दे रूप विच होवे, भावें किसी मैडल दे रूप विच होवे, भावें वो किसी सुगात दे रूप विच भी क्यों ना होवे। हुण इह गल समझण वाली है, जे रब दे प्रति समर्पित होना है तां उस नूं नेड़े करके वेखणा है। रब दे सेवक नूं इही गल पाउंदी है, जे गुरु दे प्रति समर्पित होना है तां उहदी सेवा करनी है। गुरु ज्ञान दे दाते नूं कहिंदे ने। गुरु उह है जिन्हें साडा मार्गदर्शन करना है। सानू तो हुक्म किया गया कि गुरसिख मीत चलो गुर चाली, जो गुर कहे सोई भल मानो, हर हर कथा निराली। असी कहने नहीं गुरु जी, असी तुहानू सोने की पालकी भेट कर दिंदे आ, असी तुहानू बड़े सुंदर पुशाके भेट कर दिंदे आ, असी बड़े सुंदर चवर तुहाडे उपर झुला दिंदे आ, सानू क्यों कुछ ना करन दिओ, अपनी मर्जी सानू। जिहड़ा रब दा भगत है उहनूं इह गल इदां नहीं चंपाउंदी। पहली गल उह रब नूं नेड़े करके वेखदा है, दूसरी गल उह अपने सतगुरु की सेवा करदा है, और तीसरी गल हर कीर्तन ही तृप्तावै, उह परमेशर की सिफत सलाह दे विच प्रसन्न रहिंदा है। उहनूं खुशी कदों हुंदी है? हर जन हर गुण गावत हसिया, नानक भगतां सदा विगास सुने दुख पाप का नाश। सतगुरु पिता ने इस पूरे शब्द जेड़ा मूल भाव है वह सानू इस रहाओ दे बंद विच दृढ़ कराया है। ਤੇ ਸਤਿਗੁਰੂ ਪਹਿਲੀ ਪੰਕਤੀ ਵਿੱਚ ਹੁਣ ਇਹਨੂੰ ਹੋਰ ਵਿਸਥਾਰ ਦੇ ਨਾਲ ਸਾਨੂੰ ਸਮਝਾਉਂਦੇ ਨੇ ਕਿ ਇਹ ਗੱਲਾਂ ਕਿਉਂ ਜ਼ਰੂਰੀ ਨੇ, ਇਹਦੇ 'ਤੇ ਧਿਆਨ ਕੇਂਦਰਿਤ ਕਿਉਂ ਕਰਨਾ। ਇਹਨੂੰ ਅੰਗਰੇਜ਼ੀ ਦਾ ਸ਼ਬਦ ਹੈ ਕਿ ਇਹਦੇ 'ਤੇ ਸਟ੍ਰੈਸ ਕਰਨਾ, ਇੱਥੇ ਰੁਕਣਾ, ਇਹਨੂੰ ਹੋ ਪਰੇ ਨਹੀਂ ਕਰਨਾ, ਅੱਖੋਂ ਪਰੋਖੇ ਨਹੀਂ ਕਰਨਾ, ਨਹੀਂ ਤਾਂ ਸਿੱਖਾ ਤੇਰੀ ਘਾਲਣਾ ਅਜਾਈ ਚਲੀ ਜਾਏਗੀ। ਜੋ ਕੁਝ ਸਤਿਗੁਰੂ ਦੀ ਬਾਣੀ ਵਿੱਚ ਲਿਖਿਆ ਕਿ ਜੇ ਤੂੰ ਸੇਵਾ ਕਰੇਗਾ, ਬਾਣੀ ਪੜ੍ਹੇਗਾ, ਸੰਗਤ ਕਰੇਗਾ, ਗੁਰੂ ਦੇ ਦਰ ਵਾਲੇ ਪਾਸੇ ਚੱਲੇਗਾ, ਤੂੰ ਨੇਕੀ ਕਰੇਗਾ ਤਾਂ ਤੈਨੂੰ ਅਨੰਤ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ, ਅਸੀਂ ਉਹਨਾਂ ਤੋਂ ਵਿਰਵੇ ਰਹਿ ਜਾਵਾਂਗੇ, ਬਿਲਕੁਲ ਖਾਲੀ ਰਹਿ ਜਾਵਾਂਗੇ। ਹਾਂਜੀ,
ਸੋਰਠ ਮਹਲਾ ਪੰਜਵਾ, ਰਾਜਨ ਮਹਾਰਾਜਾ ਉਰ ਜਾਇਓ, ਮਾਨਣ ਮਹਿ ਅਭਿਮਾਨੀ।
ਕਦੇ ਰਾਜੇ ਨੂੰ ਵੇਖੋ, ਰਾਜਾ ਸਾਰਾ ਸਮਾਂ ਆਪਣੇ ਰਾਜ ਪ੍ਰਬੰਧ ਵਿੱਚ ਲੱਗਾ ਰਹਿੰਦਾ ਹੈ, ਅਤੇ ਜਿਹੜਾ ਆਪਣਾ ਰਾਜ ਪ੍ਰਬੰਧ ਨਾ ਠੀਕ ਕਰ ਸਕੇ, ਨਾ ਚਲਾ ਸਕੇ, ਤਾਂ ਦੁਨੀਆ ਕੀ ਕਹਿੰਦੀ ਹੈ, ਇਹ ਕੋਈ ਰਾਜ ਹੈ? ਇਹ ਤਾਂ ਯੋਗ ਹੀ ਨਹੀਂ, ਲਾਇਕ ਹੀ ਨਹੀਂ, ਬੜੇ ਬੜੇ ਮਾੜੇ ਸ਼ਬਦ ਬੋਲ ਦਿੱਤੇ ਜਾਂਦੇ ਨੇ, ਇਹ ਨਿਕੰਮਾ ਆਦਮੀ ਕਿੱਥੋਂ ਆ ਕੇ ਬਹਿ ਗਿਆ ਹੈ? ਰਾਜੇ ਦਾ ਧਰਮ ਕੀ ਹੈ? ਰਾਜੇ ਦਾ ਫਰਜ਼ ਕੀ ਹੈ? ਰਾਜੇ ਦੀ ਕਰਨੀ ਕੀ ਹੈ? ਜੇ ਉਹ ਆਪਣਾ ਰਾਜ ਪ੍ਰਬੰਧ ਕਰੇ ਤਾਂ ਕਰਦਾ, ਇਸੇ ਕਰਕੇ ਉਹ ਰਾਜ ਹੈ, ਇਹੀ ਉਸ ਨੂੰ ਕਰਨਾ ਬਣਦਾ। ਜੇ ਉਹ ਰਾਜਾ ਬਣ ਕੇ ਰਾਜ ਪ੍ਰਬੰਧ ਨਹੀਂ ਕਰਦਾ ਤਾਂ ਦੁਨੀਆ ਕਹਿੰਦੀ ਵੀ ਤੁਸੀਂ ਜਾਓ ਜੀ, ਕਿਸੇ ਹੋਰ ਨੂੰ ਮੌਕਾ ਦਿਓ। ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਨੇ, ਸੰਸਾਰ ਦੇ ਲੋਕੋ, ਜਿਵੇਂ ਇੱਕ ਰਾਜਾ ਸਾਰਾ ਸਮਾਂ ਰਾਜ ਪ੍ਰਬੰਧ ਕਰਦਾ, ਬਿਲਕੁਲ ਉਸੇ ਤਰ੍ਹਾਂ ਮਾਨਣ ਮੈਂ ਅਭਿਮਾਨੀ, ਜਿਹੜਾ ਹੰਕਾਰੀ ਆਦਮੀ ਹੈ, ਤੁਸੀਂ ਵੇਖੋਗੇ ਉਹ ਸਾਰਾ ਦਿਨ ਆਪਣਾ ਮਾਣ, ਆਪਣਾ ਤਾਣ ਵਧਾਉਣ ਦੇ ਵਿੱਚ ਹੀ ਲੱਗਾ ਰਹਿੰਦਾ। ਬੋਲਣ ਦੀ ਉਹਦੀ ਗੱਲ ਕਰ ਲਓ, ਉਹਦੇ ਕੰਮ ਦੀ ਗੱਲ ਕਰ ਲਓ, ਉਹਦੇ ਬੈਠਣ ਦੀ ਵੀ ਕਰ ਲਓ, ਉਹਦੇ ਬੈਠਣ ਤੋਂ ਲੈ ਕੇ, ਬੋਲਣ ਤੋਂ ਲੈ ਕੇ, ਚੱਲਣ ਤੋਂ ਲੈ ਕੇ, ਉਹਦੀ ਹਰ ਕਿਰਿਆ ਜਿਹੜੀ ਹੈ, ਉਹਦਾ ਹਰ ਯਤਨ ਜਿਹੜਾ ਹੈ, ਉਹਦਾ ਹਰ ਉੱਦਮ ਜਿਹੜਾ ਹੈ, ਉਹ ਆਪਣੇ ਮਾਣ ਤਾਣ ਨੂੰ ਵਧਾਉਣ ਵਾਸਤੇ ਹੈ, ਉਹ ਵਧਾਉਂਦਾ। ਅਗਰ ਉਹ ਅਭਿਮਾਨੀ ਹੋ ਕੇ ਨਹੀਂ ਵਧਾਉਂਦਾ ਤਾਂ ਅਭਿਮਾਨੀ ਨਹੀਂ ਹੈ, ਅਗਰ ਅਭਿਮਾਨੀ ਹੈ ਤਾਂ ਉਹ ਆਪਣਾ ਮਾਣ ਤਾਣ ਹੀ ਵਧਾਉਂਦਾ, ਉਹ ਇਹਦੇ ਵਿੱਚ ਪ੍ਰਵਿਰਤ ਰਹਿੰਦਾ, ਇਹੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹ ਕਦੇ ਦੁਨੀਆ ਦੀ ਪਰਵਾਹ ਨਹੀਂ ਕਰਦਾ। ਲੱਖ ਲੋਕ ਕਹੀ ਜਾਣ ਫੋਟੋ ਖਿੱਚਣ ਲੱਗੇ ਆ ਵੀ ਭਾਅ ਜੀ ਤੁਸੀਂ ਪਿੱਛੇ ਆ ਜਾਓ, ਉਹ 50 ਨੂੰ ਪਿੱਛੇ ਸੁੱਟ ਕੇ ਫਿਰ ਅੱਗੇ ਆ ਜਾਏਗਾ। ਇਹ ਗੱਲ ਉਹਨੂੰ ਇੱਦਾਂ ਹੀ ਪਾਉਂਦੀ ਹੈ, ਰਾਜਾ ਜਿਵੇਂ ਆਪਣਾ ਪ੍ਰਬੰਧ ਕਰਦਾ, ਰਾਜ ਪ੍ਰਬੰਧ ਉਹਨੂੰ ਇਹੀ ਪਾਉਂਦਾ, ਇਹੀ ਉਹਦੇ ਲਈ ਠੀਕ ਹੈ, ਹੰਕਾਰੀ ਲਈ ਇਹੀ ਠੀਕ ਹੈ ਵੀ ਉਹ ਸਾਰਾ ਦਿਨ ਆਪਣਾ ਮਾਣ ਤਾਣ ਹੀ ਵਧਾਉਂਦਾ ਰਹਿੰਦਾ। ਹਾਂਜੀ,
ਲੋਭਣ ਮਹ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ।
ਲੋਭੀ ਕੀ ਕਰਦਾ ਹੈ? ਉਹ ਸਾਰਾ ਦਿਨ ਆਪਣਾ ਲੋਭ ਵਧਾਉਂਦਾ ਰਹਿੰਦਾ, ਇੱਥੋਂ ਵੀ ਖਿੱਚ ਲਓ, ਇੱਧਰੋਂ ਵੀ ਕੱਢ ਲਓ, ਇੱਧਰੋਂ ਵੀ ਲੈ ਲਓ, ਇੱਧਰੋਂ ਵੀ ਆਪਣੇ ਕੋਲ ਜਮ੍ਹਾਂ ਕਰ ਲਓ। ਸਤਿਗੁਰੂ ਜੀ ਨੇ ਤਿੰਨ ਉਦਾਹਰਣਾਂ ਦੇ ਕੇ ਫਿਰ ਚੌਥੀ ਗੱਲ ਜਿਹੜੀ ਸਾਨੂੰ ਸਮਝਾਈ ਹੈ ਕਿ ਤਿਉ ਹਰ ਰੰਗ ਰਚੇ ਗਿਆਨੀ, ਜਿਹੜਾ ਗਿਆਨੀ ਪੁਰਖ ਹੈ ਨਾ, ਪਰਮਾਤਮਾ ਦਾ ਪ੍ਰੇਮੀ, ਜਿਹਨੂੰ ਸੰਸਾਰ ਦੀ ਆਤਮਕ ਗਿਆਨ ਦੀ ਸੋਝੀ ਆ ਗਈ। ਹੁਣ ਤਾਂ ਜਿਹਨੇ ਦੁਨਿਆਵੀ ਕਿਤਾਬਾਂ ਪੜ੍ਹੀਆਂ, ਇੱਕ ਕੋਰਸ ਵੀ ਹੈ ਦੁਨਿਆਵੀ ਪੜ੍ਹਾਈ ਦਾ, ਉਸਨੂੰ ਕਰ ਲਈਏ ਅਤੇ ਨਾਲ ਇੱਕ ਡਿਗਰੀ ਮਿਲ ਜਾਂਦੀ, ਗਿਆਨੀ ਲਿਖ ਦਿੱਤਾ ਜਾਂਦਾ, ਮੁਬਾਰਕ ਹੈ, ਇਹ ਉਹਨਾਂ ਦਾ ਖੇਤਰ ਹੈ, ਉਹਨਾਂ ਦਾ ਤਰੀਕਾ ਹੈ। ਪਰ ਧਰਮ ਦੀ ਦੁਨੀਆਂ ਦੇ ਵਿੱਚ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਣ। ਜਿਹੜਾ ਕਿਸੇ ਦਾ ਡਰ ਨਹੀਂ ਮੰਨਦਾ, ਜਿਹੜਾ ਕਦੇ ਕਿਸੇ ਨੂੰ ਡਰ ਦਿੰਦਾ ਵੀ ਨਹੀਂ, ਡਰ ਲੈਂਦਾ ਵੀ ਨਹੀਂ, ਐਸਾ ਪੁਰਖ ਜਿਹੜਾ ਹੈ, ਜਿਹਨੂੰ ਆਤਮਕ ਜੀਵਨ ਦੇ ਦੀ ਸੋਝੀ ਪ੍ਰਾਪਤ ਹੋਈ ਹੈ, ਅਤੇ ਉਹ ਹਰ ਰੰਗ ਰਚੇ, ਉਹ ਹਮੇਸ਼ਾ ਰੱਬ ਦੇ ਰੰਗ ਵਿੱਚ ਰਚਿਆ ਰਹਿੰਦਾ, ਰੱਬੀ ਪਿਆਰ ਵਿੱਚ ਉਹ ਭਿੱਜਿਆ ਰਹਿੰਦਾ। ਉਹਨਾਂ ਦੇ ਜੀਵਨ ਦੀ ਅਵਸਥਾ ਹੈ ਕਿ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਉਹ ਕਦੇ ਦੁਨੀਆਂ ਦੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ, ਨਾ ਡਰਦੇ ਨੇ ਨਾ ਡਰਾਉਂਦੇ ਨੇ, ਉਹ ਰੱਬ ਦੇ ਰੰਗ ਵਿੱਚ ਰੱਬ ਦੇ ਪਿਆਰ ਵਿੱਚ ਭਿੱਜੇ ਉਹ ਆਪਣਾ ਜੀਵਨ ਗੁਜ਼ਾਰਦੇ ਨੇ। ਹਾਂਜੀ,
ਹਰ ਜਨ ਕਾ ਇਹੀ ਸੁਹਾਵਾ।
ਫਿਰ ਇਹ ਜਿਹੜੇ ਰੱਬ ਦੇ ਭਗਤ ਨੇ ਉਹਨਾਂ ਨੂੰ ਇਹ ਗੱਲ ਇਵੇਂ ਹੀ ਪਾਉਂਦੀ, ਇਵੇਂ ਹੀ ਸਿਖਾਉਂਦੀ, ਇਵੇਂ ਹੀ ਚੰਗੀ ਲੱਗਦੀ ਹੈ।
ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵਾ।
ਉਹ ਹਰ ਵਕਤ ਪਰਮਾਤਮਾ ਨੂੰ ਨੇੜੇ ਵੇਖਦਾ, ਉਹ ਹਰ ਵਕਤ ਆਪਣੇ ਸੱਚੇ ਸਤਿਗੁਰੂ ਦੀ ਸੇਵਾ ਕਰਦਾ, ਉਹ ਹਰ ਵਕਤ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਇਬਾਦਤ ਵਿੱਚ ਪ੍ਰਸੰਨ ਰਹਿੰਦਾ, ਖੁਸ਼ ਰਹਿੰਦਾ। ਉਹਨੇ ਕੀਰਤਨ ਸੁਣ ਲਿਆ, ਬਾਣੀ ਪੜ੍ਹ ਲਈ, ਲੱਖ ਦੁਨੀਆਂ ਦੇ ਉਹ ਧੰਦੇ ਵੀ ਕਰਦਾ, ਪਰ ਜਿਸ ਦਿਨ ਉਸਦਾ ਨਿਤਨੇਮ ਰਹਿ ਜਾਏ, ਜਿਸ ਦਿਨ ਉਹਦਾ ਗੁਰਦੁਆਰਾ ਰਹਿ ਜਾਏ, ਜਿਸ ਦਿਨ ਉਹਦੀ ਸੰਗਤ ਰਹਿ ਜਾਏ, ਜਿਸ ਦਿਨ ਉਹਦੀ ਸੇਵਾ ਰਹਿ ਜਾਏ, ਉਦਾਸ ਹੁੰਦਾ। ਉਹ ਲੱਗਦਾ ਅੱਜ ਮੇਰੀ ਕੋਈ ਚੀਜ਼ ਛੁੱਟ ਗਈ ਹੈ ਮੇਰੇ ਕੋਲੋਂ, ਕੋਈ ਉਹਨੂੰ ਪੁੱਛੇ ਵੀ ਨਾ। ਉਹ ਉਹਦੇ ਜੀਵਨ ਦੇ ਵਿੱਚ ਜਿਹੜੀ ਖੁਸ਼ੀ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਹੈ। ਹਾਂਜੀ,
ਰਹਾਓ ਅਮਲਨ ਸਿਉਂ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ।
ਅਮਲੀ ਸਾਰਾ ਦਿਨ ਅਮਲ ਵਿੱਚ ਗੁਜ਼ਾਰ ਦਿੰਦਾ, ਸਵੇਰੇ ਖਾ ਲਿਆ, ਮੁੜ ਕੇ ਫਿਰ ਪੁੜੀਆਂ ਬੰਨ੍ਹ ਬੰਨ੍ਹ ਕੇ ਰੱਖੀ ਜਾਂਦਾ, ਫਿਰ ਉਸਨੂੰ ਇਹੀ ਹੁੰਦਾ ਬਸ ਟਾਈਮ ਹੋਵੇ ਤਾਂ ਮੈਂ ਖਾ ਲਵਾਂ। ਇਸੇ ਤਰ੍ਹਾਂ ਜਿਹੜਾ ਜ਼ਮੀਨਾਂ ਦੇ ਵਿੱਚ ਲੱਗਿਆ ਹੋਇਆ ਮਨੁੱਖ ਹੈ, ਮੈਂ ਤਾਂ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਵੇਖਿਆ, ਉੱਥੇ ਵੀ ਸਾਡੇ ਆਦਮੀ ਜਿਹੜੇ ਨੇ ਉਹ ਜਿਹੜੇ ਇੱਥੇ ਜ਼ਮੀਨਾਂ ਨਾਲ ਜੁੜੇ ਸੀ, ਉਹ ਉੱਥੇ ਵੀ ਜ਼ਮੀਨਾਂ ਹੀ ਬਣਾਈ ਜਾਂਦੇ ਨੇ, ਜ਼ਮੀਨਾਂ ਹੀ ਇਕੱਠੀਆਂ ਕਰੀ ਜਾਂਦੇ ਨੇ। ਜਿਹੜੇ ਸੱਤ ਸਮੁੰਦਰ ਪਾਰ ਚਲੇ ਗਏ ਉਹ ਇਸ ਪੰਜਾਬ ਦੀ ਧਰਤੀ 'ਤੇ ਵੀ ਇਸੇ ਕੰਮ ਹੀ ਲੱਗੇ ਹੋਏ ਨੇ। ਕਹਿੰਦੇ ਜੀ ਮੈਂ ਪੰਜਾਬ ਗਿਆ ਸੀ, 2 ਕਿੱਲੇ ਜ਼ਮੀਨ ਗੁਆਂਢੀਆਂ ਦੀ ਮਿਲਦੀ ਸੀ, ਮੈਂ ਕਿਹਾ ਮੋਲੀ ਖਰੀਦ ਲਈਏ। ਅਸੀਂ ਬਣਦੇ ਵੀ ਇਹ ਗੱਲ, ਕਹਿੰਦੇ ਬਾਹਰ ਵਾਲਿਆਂ ਨੇ ਜ਼ਮੀਨਾਂ ਦੇ ਭਾਅ ਬੜੇ ਵਧਾ ਦਿੱਤੇ ਨੇ। ਅਸਲ ਵਿੱਚ ਸਤਿਗੁਰੂ ਪਿਤਾ ਨੇ ਇਸ ਗੱਲ ਦੀ ਸਾਨੂੰ ਉਦਾਹਰਨ ਦਿੱਤੀ ਹੈ, ਜ਼ਮੀਨ ਦੇ ਨਾਲ ਪਿਆਰ ਕਰਨ ਵਾਲਾ ਜ਼ਮੀਨ ਦੇ ਪਿਆਰ ਵਿੱਚ ਹੀ ਰਹਿੰਦਾ, ਅਮਲ ਨੂੰ ਪਿਆਰ ਕਰਨ ਵਾਲਾ ਸਾਰਾ ਦਿਨ ਅਮਲ ਵਿੱਚ ਹੀ ਰਹਿੰਦਾ, ਹੰਕਾਰ ਨੂੰ ਪਿਆਰ ਕਰਨ ਵਾਲਾ ਹੰਕਾਰ ਵਿੱਚ ਹੀ ਰਹਿੰਦਾ, ਰਾਜਾ ਰਾਜ ਪ੍ਰਬੰਧ ਵਿੱਚ ਹੀ ਰਹਿੰਦਾ, ਲੋਭੀ ਆਪਣੇ ਲਾਲਚ ਵਿੱਚ ਹੀ ਰਹਿੰਦਾ। ਹਾਂਜੀ,
ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਵੈਸੇ ਹਿਤਕਾਰੀ।
ਤੇ ਬੱਚਾ ਜਿਹੜਾ ਉਹ ਸਾਰਾ ਦਿਨ ਮਾਂ ਦੇ ਦੁੱਧ ਵਿੱਚ ਹੀ ਪ੍ਰਸੰਨ ਰਹਿੰਦਾ, ਲੱਖ ਦੁਨੀਆਂ ਦੀਆਂ ਖੇਡਾਂ ਮਾਂ ਖਿਡਾ ਲਵੇ ਉਸ ਨੂੰ, ਪਰ ਉਹ ਫਿਰ ਆ ਕੇ ਮਾਂ ਨੂੰ ਕਹਿੰਦੇ ਮਾਂ ਦੁੱਧ। ਬਜ਼ੁਰਗ ਸੁਣਾਉਂਦੇ ਹੁੰਦੇ ਸੀ, ਕਹਿੰਦੇ ਪੁੱਤਰ ਅੱਜ ਦੇ ਬੱਚੇ ਦੁੱਧ ਨਹੀਂ ਪੀਂਦੇ, ਪੁਰਾਣੇ ਬੱਚੇ 2-2, 3-3, 4-4 ਸਾਲ ਦੁੱਧ ਪੀਂਦੇ ਰਹਿੰਦੇ। ਕਹਿੰਦੇ ਮਾਂ ਦਾ ਮਨ ਨਾਮ ਹੀ ਕਰਨਾ ਅਤੇ ਮਾਂ ਨੂੰ ਢਾਉਣ ਤੱਕ ਜਾਣਾ ਕਿ ਮਾਂ ਤੂੰ ਮੈਨੂੰ ਦੁੱਧ ਦਿੰਦੀ ਕਿਉਂ ਨਹੀਂ। ਜਿਵੇਂ ਇੱਕ ਬੱਚੇ ਨੂੰ ਮਾਂ ਦੇ ਦੁੱਧ ਦਾ ਲਾਲਚ ਪਿਆਰ ਹੈ, ਉਹਨੂੰ ਇਹੀ ਗੱਲ ਸਿਖਾਉਂਦੀ ਹੈ, ਅਮਲੀ ਨੂੰ ਅਮਲ ਦੀ ਸਿਖਾਉਂਦੀ ਹੈ, ਜ਼ਿਮੀਂਦਾਰੇ ਕਰਨ ਵਾਲੇ ਨੂੰ ਜ਼ਮੀਨ ਦੀ ਗੱਲ ਸਿਖਾਉਂਦੀ ਹੈ, ਰਾਜ ਕਰਨ ਵਾਲੇ ਨੂੰ ਰਾਜ ਪ੍ਰਬੰਧ ਦੀ ਗੱਲ ਸਿਖਾਉਂਦੀ ਹੈ, ਹੰਕਾਰੀ ਨੂੰ ਮਾਣ ਤਾਣ ਵਧਾਉਣ ਦੀ ਗੱਲ ਸਿਖਾਉਂਦੀ ਹੈ, ਲੋਭੀ ਨੂੰ ਆਪਣਾ ਲਾਲਚ ਵਧਾਉਣ ਦੀ ਗੱਲ ਸਿਖਾਉਂਦੀ ਹੈ। गुरु अर्जन देव पिता महाराज समझाते ने कि प्रभ संत ऐसे हितकारी जिहड़े परमात्मा दे संत ने ना उन्हां दा भी एक हित है एक प्यार है। वह सारा दिन परमेश्वर की भगती वाले पासे बंदगी वाले पासे उन्हां नूं कदे भी परमात्मा भुलदा नहीं। उन्हां दी ते पहचान दस दिती गई कि जिन्हां सास गिरास ना विसरै हर नामा मन मंत धन से ही नानका पूर्ण सोई संत। इत्थे जिहड़ा माया दीआं गिणतियां करे कई वारी असीं उहनूं भी भुलेखे नाल कहिंदे आ, नहीं संत वह है जिहड़ा इवें जिवें बच्चा दुध नाल जिवें अमली अमल नाल जिवें एक जिमीदारा करन वाला जमीन दे विच भिजिया होया उन्हूं उही गल सिखाउंदी है रब दे प्यारे संत नूं। रब परमात्मा दा प्यार उहदी भगती ही सिखाउंदी है। हाँ जी
विद्या मह वेदांसी रचया नैन देख सुख पावाहे।
जेडे विद्वान हुंदे ने उह सारा दिन किताबां नाल ही जुड़े रहिंदे ने। प्रोफेसर साहिब सिंह होरां दे एक विद्यार्थी वह कहिंदे मैं उहनां दे रस्ते विच रहिंदा सी जदों वह दरबार साहिब आउंदे सी रोज़ ते एक दिन कहन लगे भी मैं रस्ते विच थक जाना ते तुसी इदां करिया करो कि इत्थे बाहर एक कुर्सी रख दिओ मैं थोड़ा चिर बह के सह लै के चला जाया करांगा। तो कहिंदे जदों असी पति पत्नी ने जतन किया भी जदों आउण कोई चाह पुछो कोई पानी पुछो तो वह कहन लगे भी जे तू कमे तो मैं फिर ना आया करा। वह कहिंदे जी कारण विद्यार्थी सी ना उन्हां दे कहिंदे वेख मैं अपनी धुन विच आउना वो जदों आउंदे सी उदों भी उन्हां दा ध्यान अपनी विद्या विच हुंदा सी जदों वापस जांदे सी उदों भी उहदा ध्यान अपनी विद्या विच हुंदा सी। जिहड़ा पूरा समा अपनी विद्या विच नहीं लाएगा वो कदे विद्वान नहीं हो सकता। जिहड़ा हर पासों चीज़ इकट्ठी नहीं करेगा वो लोभी नहीं हो सकता। जिहड़ा पूरा प्रबंध विच समा नहीं लाएगा वो राजा नहीं हो सकता। जिहड़ा हर वेले अमल नहीं खाएगा उन्हों महीने बाद खाने वाले अमली कहोगे वो किवें अमली हो गया जी। अमली वो नहीं है, अमली तो वही है जिन्हें एक बार खा लिया तो मुड़ के पुड़ी जेब च पा ली फिर घड़ी के मगरों कढ के वेख भी लैंदा भी हैगी है कितें गवाच तो नहीं गई घड़ी को फिर खानी है। बिल्कुल इस तरह संत भी जिहड़ा है वह रब के प्यार भिजिया रहिंदा जिवें विद्वान अपनी विद्या दे विच प्रवृत्त रहिंदा है। विद्या तो बिना विद्वान नहीं हो सकता वो हर वक्त उहदे विच जुड़े है। नैन देख सुख पावें नेत्र जिहड़े ने वो हर वेले वेखण विच ही प्रसन्न रहिंदे ने। लाखे इन्हां नूं समझाओ भी तुसीं बंद हो जाओ वो कहन लगी कहिंदियां ने फिर तू सौ जा असीं बंद हो जावांगीआं। जिन्ना चिर तू नहीं सौंदा उन्ना चिर नहीं बंद हुंदियां। नेत्रां दा प्यार वेखण विच है। हाँ जी
जैसे रसना साध लुभानी त्यों हर जन हर गुण गावे।
जबान स्वादा विच प्रवृत्त है। जबान भी कदे कहिंदी भी तू आ चीज़ ना चख आ चीज़ ना खा पेट जवाब दे जाए सेहत जवाब दे जाए जबान फिर भी जिहड़ी वह ललचाउंदी रहिंदी है। सतगुरु पिता समझाउंदे ने जिवें जीभा पदार्थां दे विच लगी रहिंदी है इसे तरह हर जन हर गुण गावै। रब दे भगत रब दे ही गुण गाउंदे ने उहनां नूं लख संसार दे लोक तोड़न लख संसार दे लोक उहनां नूं मोड़न पर नहीं वह हर वक्त परमेश्वर परमात्मा की बंदगी भगती करते ने। हाँ जी
जैसी भूखा तैसी का पूरक सगल घटा का स्वामी।
वो परमात्मा हर घट का अंतरजामी है हर हिरदे की जानन वाला है फिर हर श्रद्धा का पूरक है। उहदे कोलों तुसीं जो मंगोगे मिलेगा जो कुछ भी असीं मंगदे हाँ वह परमात्मा देण दे समर्थ है। हाँ जी
नानक प्यास लगी दर्शन की प्रभ मिलिया अंतर जामे।
गुरु अर्जन देव पिता महाराज वड्डे सतगुरां दा नाम दर्ज करके इत्थे शब्द बाणी दे विच सानू उचारण करके समझाउंदे ने कि नानक प्यास लगी दर्शन की, कि मैनू नानक नू जदों परमात्मा दे दर्शनां दी त्रेह लगी, प्यास लगी, हर वक्त दर्शन प्यासी, दिन सरात चितवों आन दिन नीत, खोल कपट गुर मेलिया, नानक हर संग मीत, प्रभ मिलिया अंतर जामी। फिर वो जेड़ा अंतर जामी परमात्मा है, मैनू उसका मिलाप हो गया। सतगुरु कृपा करन ये उपदेश साडे हिरदिया विच वस जाए, भुल्लां मेरिया ने खिमा कर देनिया। उपदेश सतगुरु जी का है, अपने पल्ले बन लैना। आओ फतेह बुलाउण तो पहला इन्हां शब्द दियां दो अंतलियां जिहड़ियां पंगतियां ने उन्हां दा आपां सारे रल मिल के पाठ करिए। हाँ जी,
जैसी भूखा तैसी का पूरक सगल कटा का स्वामी, नानक प्यास लगी दर्शन की, प्राव मिलिया अंतर जामे।
वाहिगुरु जी का खालसा, वाहिगुरु जी की फतेह।